ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿਣਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਨ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਠੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਪਿਰ ਨੇਹ ਚਲ ਭਾਵੇ। ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹ ਚਲ ਭਾਵੇ। ਨਿਹ ਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਪਾਇਆ ਗੀਤ ਨਾਤ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹਾਂ ਪਿਆਰੀ ਅਬ ਭਗਤੀ ਪਿਰ ਆਗੈ। ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹਾਂ ਪਿਆਰੀ ਅਬ ਭਗਤੀ ਪਿਰ ਆਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਅਮੋਲਕ ਮਨੁੱਖਾ ਦੇਹੀ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਲੜੀਵਾਰ ਤੁਖਾਰੀ ਰਾਗ ਵਿੱਚ ਜੋ 12 ਮਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਅੱਜ ਇਸ ਬਾਣੀ ਦੇ 13 ਨੰਬਰ ਅੰਕ ਮੰਗਰ ਮਹੀਨੇ ਦੀ ਵਿਚਾਰ ਉਪਦੇਸ਼ ਬਖਸ਼ਿਸ਼ ਸਤਿਗੁਰਾਂ ਨੇ ਕੀਤਾ। ਕਹਿੰਦੇ ਜਿਹੜੇ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਹਦਾ ਸੁਭਾਅ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ, ਇਹ ਮੱਘਰ ਦਾ ਮਹੀਨਾ ਉਹਦੇ ਵਾਸਤੇ ਸੁਖਦਾਈ ਹੈ। ਫਿਰ ਉਹ ਸਾਧਕ, ਉਹ ਗੁਰਮੁਖ, ਉਹ ਗੁਰਸਿੱਖ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਔਰ ਬਾਣੀ ਵਿੱਚੋਂ ਉਹਦੇ ਗੁਣ, ਉਹਦਾ ਸੁਭਾਅ ਜਪ ਜਪ ਕੇ ਆਪਣੇ ਅੰਦਰ ਟਿਕਾ ਲਿਆ, ਉਹਦੇ ਹਿਰਦੇ ਦੇ ਅੰਦਰ ਹੀ ਪਰਮਾਤਮਾ ਦੀ ਇੱਕ ਤਸਵੀਰ, ਇੱਕ ਸੁਭਾਅ ਬਣ ਗਿਆ। ਹੁਣ ਉਹ ਆਪਣੇ ਹੀ ਸੁਭਾਵ ਨੂੰ ਪਿਆਰ ਕਰਦਾ ਹੈ, ਉਹਦਾ ਮਨ ਟਿਕਣ ਲੱਗ ਪਿਆ ਅਤੇ ਹੋਰ ਵੀ ਉਹਦੇ ਗੁਣ ਉਹ ਆਪਣੇ ਜੀਵਨ ਵਿੱਚ ਧਾਰਨ ਕਰੀ ਜਾਂਦਾ ਹੈ। ਉਹਦੇ ਗੁਣ ਕਿਹੜੇ ਹਨ ਅੱਗੇ ਦੱਸੇ। ਉਹਦਾ ਸਭ ਤੋਂ ਵੱਡਾ ਗੁਣ ਹੈ ਪਰਮਾਤਮਾ ਦਾ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਟਿਕ ਜਾਏ ਉਹਨੂੰ ਸਭ ਤੋਂ ਵੱਡੀ ਜਿਹੜੀ ਦਾਤ ਮਿਲਦੀ ਹੈ ਉਹ ਹੈ ਨਿਹਚਲਤਾ। ਦੂਸਰੇ ਪਾਸੇ ਸੰਸਾਰ ਦਾ ਸੁਭਾਵ ਹੈ ਚੰਚਲਤਾ। ਜਿਹਨੇ ਉਸ ਦੇ ਗੁਣ ਗਾਏ ਹਨ, ਉਹਦਾ ਨਾਮ ਜਪਿਆ ਅਤੇ ਉਹਦਾ ਸੁਭਾਅ ਗੁਣ ਗਾਉਣ ਨਾਲ ਬੰਦੇ ਵਿੱਚ ਪ੍ਰਵੇਸ਼ ਕਰੇਗਾ, ਉਹਦੇ ਵਰਗਾ ਬਣੀ ਜਾਏਗਾ। ਸਭ ਤੋਂ ਵੱਡਾ ਉਹਦਾ ਗੁਣ ਕਿਹੜਾ? ਨਿਹਚਲ। ਨਿਹਚਲ ਦਾ ਮਤਲਬ ਹੈ ਜੋ ਹਿੱਲੇ ਨਾ, ਜੋ ਤੁਰੇ ਨਾ, ਜੋ ਇੱਕੋ ਥਾਂ 'ਤੇ ਟਿਕਿਆ ਰਹੇ। ਯਾਨੀ ਕਿ ਸੰਸਾਰ ਦੀ ਕੋਈ ਵੀ ਹਾਲਤ ਉਸਨੂੰ ਹਿਲਾ ਨਹੀਂ ਸਕਦੀ, ਉਸਨੂੰ ਡੁਲਾ ਨਹੀਂ ਸਕਦੀ, ਅਤੇ ਡੋਲਣਾ ਹੀ ਦੁੱਖ ਹੈ, ਹਿੱਲ ਜਾਣਾ। ਆਪਾਂ ਸ਼ਬਦ ਕਹਿੰਦੇ ਹਾਂ ਕਿ ਇਹ ਵਿਅਕਤੀ ਅੰਦਰੋਂ ਹਿੱਲ ਗਿਆ ਹੈ, ਪਰ ਉਹਦਾ ਸੁਭਾਅ ਕਹਿੰਦੇ ਪ੍ਰਭ ਕੈ ਸਿਮਰਨ ਨਿਹਚਲ ਆਸਨ। ਇੱਕ ਉਹਦਾ ਸੁਭਾਅ ਅੰਦਰ ਟਿਕਾਇਆ, ਨਿਹਚਲਤਾ, ਟਿਕਾ। ਫਿਰ ਉਹਦੇ ਵਿੱਚ ਇੱਕ ਗੁਣ ਹੋਰ ਕਹਿੰਦੇ ਭੋਲਾਪਣ ਔਰ ਚਤੁਰਤਾ ਵੀ ਹੈ, ਸਿਆਣਪ ਹੈ ਪਰਮਾਤਮਾ ਦੇ ਸੁਭਾਅ ਵਿੱਚ। ਇਸ ਤਰ੍ਹਾਂ ਉਹਦੇ ਸਾਰੇ ਗੁਣ ਗਿਆਨ, ਧਿਆਨ, ਪ੍ਰੇਮ, ਪਰਮਾਤਮਾ ਦੇ ਗੀਤ ਗਾਉਣ ਦੀ ਸਮਰੱਥਾ, ਇਹ ਸਾਰੇ ਗੁਣ ਉਸ ਜਗਿਆਸੂ ਨੇ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ ਲਏ। ਕਿਉਂਕਿ ਪਰਮਾਤਮਾ ਦਾ ਕੋਈ ਬਾਹਰੀ ਸਰੂਪ ਨਹੀਂ ਹੈ, ਉਹ ਕੋਈ ਵਿਅਕਤੀ ਨਹੀਂ ਕਿ ਬਾਹਰੋਂ ਉਸਨੇ ਆਉਣਾ ਹੈ, ਪਰ ਉਹ ਇੱਕ ਹੋਂਦ ਜ਼ਰੂਰ ਹੈ। ਉਹਦਾ ਸੁਭਾਅ ਤੋਂ ਪਤਾ ਲੱਗਦਾ ਕਿ ਇਹਦੇ ਇਹ ਪਰਮਾਤਮਾ ਦਾ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕੀ ਲਿਖਿਆ ਹੋਇਆ ਹੈ? ਪਰਮਾਤਮਾ ਦੇ ਸੁਭਾਅ ਲਿਖੇ ਹੋਏ ਨੇ। ਉਹ ਕਿਵੇਂ ਦਾ ਹੈ? ਉਹਦਾ ਸੁਭਾਅ ਕੀ? ਸਰੂਪ ਤਾਂ ਹੈ ਨਹੀਂ, ਰੂਪ ਤੋਂ ਤਾਂ ਰਹਿਤ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਜੋ ਪਹਿਲਾ ਜਾਪ ਸਾਹਿਬ ਦਾ ਅੰਕ ਹੈ, ਵੈਸੇ ਸਾਰਾ ਹੀ ਜਾਪ ਸਾਹਿਬ, ਜਿੰਨਾ ਤੁਸੀਂ ਜਾਪ ਸਾਹਿਬ ਪੜ੍ਹੋਗੇ ਉਹ ਪਰਮਾਤਮਾ ਦੀ ਸੂਖਸ਼ਮ ਤਸਵੀਰ ਹੈ, ਉਹਦਾ ਸੁਭਾਅ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਆਦਮੀ ਸਾਹਮਣੇ ਆਇਆ, ਮਿਲਿਆ, ਉਹਦੇ ਨਾਲ ਬੈਠ ਕੇ ਰੋਟੀ ਪਾਣੀ ਵੀ ਖਾਧਾ, ਮਿਲ ਕੇ ਚਲਾ ਗਿਆ 10 ਮਿੰਟ, ਅੱਧਾ ਘੰਟਾ। ਉਹਦੇ ਨਾਲ ਜੇ ਅਸੀਂ ਕੋਈ ਕੰਮ ਸ਼ੁਰੂ ਕਰਨਾ, ਉਹ ਕਿਸੇ ਕਾਰਜ ਵਾਸਤੇ ਆਇਆ, ਅਤੇ ਤੁਸੀਂ ਕਦੀ ਵੇਖਣਾ ਜਦੋਂ ਚਲਾ ਜਾਏਗਾ ਮਿਲ ਕੇ ਅਸੀਂ ਉਹਦੇ ਆਲੇ ਦੁਆਲਿਓਂ ਪਤਾ ਕਰਾਂਗੇ ਵੀ ਇਹ ਬੰਦਾ ਕਿਵੇਂ ਦਾ ਹੈ, ਉਹਦਾ ਪਤਾ ਕਰਾਂਗੇ, ਉਹਦੇ ਗੁਆਂਢ ਵਿੱਚੋਂ, ਉਹਦੇ ਮਿੱਤਰਾਂ ਤੋਂ, ਜਿੱਥੇ ਉਹ ਬਹਿੰਦਾ ਖਲੋਂਦਾ ਹੈ। ਸਵਾਲ ਖੜ੍ਹਾ ਹੁੰਦਾ ਵੀ ਜਿਹਨੂੰ ਵੇਖ ਹੀ ਲਿਆ ਪਹਿਲਾਂ, ਉਹਨੂੰ ਹੋਰ ਕੀ ਵੇਖਣਾ। ਅਸੀਂ ਕਹਿੰਦੇ ਹਾਂ ਥੋੜ੍ਹਾ ਜਿਹਾ ਦੇਖ ਲਈਏ, ਹੋਰ ਕੀ ਰਹਿ ਗਈ ਚੀਜ਼ ਵੇਖਣ ਵਾਲੀ, ਕਿਉਂਕਿ ਉਹ ਮਿਲ ਕੇ ਤਾਂ ਗਿਆ ਹੀ ਹੈ, ਬਾਕੀ ਵੇਖਣ ਵਾਲਾ ਕੀ ਬਚਿਆ। ਵੇਖਣ ਵਾਲਾ ਉਹਦਾ ਅਸਲੀ ਸਰੂਪ ਹੈ, ਉਹਦਾ ਸੁਭਾਅ ਹੈ, ਉਹ ਬੰਦੇ ਦੀ ਤਸਵੀਰ ਉਹਦੇ ਅੰਦਰ ਹੈ। ਉਹ ਤਾਂ ਸਰੀਰ ਆਇਆ ਸੀ, ਉਹਦੇ ਸੁਭਾਅ ਤੋਂ ਉਹਦੀ ਤਸਵੀਰ ਉਜਾਗਰ ਹੋਵੇਗੀ, ਪਤਾ ਲੱਗੇਗੀ। ਅਤੇ ਆਪਾਂ ਜਦੋਂ ਪਤਾ ਕਰਾਂਗੇ ਤਾਂ ਦੱਸਣ ਵਾਲਾ ਦੱਸੇਗਾ ਵੀ ਇਹ ਆਦਮੀ ਬਹੁਤ ਹੀ ਸਨੇਹ ਪਿਆਰ ਵਾਲਾ ਹੈ, ਇਮਾਨਦਾਰ ਹੈ, ਇਹ ਉਹਦਾ ਸੁਭਾਅ, ਅਤੇ ਇਸ ਨੂੰ ਕਹਾਂਗੇ ਇਹ ਉਹਦਾ ਗੁਣ ਹੈ। ਗੁਰਬਾਣੀ ਵਿੱਚ ਬੜੀ ਵਾਰੀ ਆਵੇਗਾ ਕਿ ਪਰਮਾਤਮਾ ਦੇ ਗੁਣ ਆਪਣੇ ਵਿੱਚ ਧਾਰਨ ਕਰ। ਹੁਣ ਗੁਣ ਦੇ ਅਰਥ ਬਹੁਤੀ ਜਲਦੀ ਵਿਸਤਾਰ ਨਹੀਂ ਕੀਤੇ ਗਏ। ਗੁਣ ਕੀ ਚੀਜ਼ ਹੈ, ਗੁਣ ਕਿਸ ਨੂੰ ਕਹਿੰਦੇ? ਗੁਣ ਦੇ ਅਰਥ ਹੀ ਸੁਭਾਅ ਹੈ। ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਕ੍ਰੋਧੀ ਬੜਾ ਹੈ, ਕ੍ਰੋਧ ਉਹਦਾ ਗੁਣ ਹੈ, ਉਹਦਾ ਸੁਭਾਅ ਹੈ। ਫਲਾਣਾ ਆਦਮੀ ਉਹ ਤਾਂ ਮਿੱਠ ਬੋਲੜਾ ਬੜਾ ਹੈ, ਮਿੱਠ ਬੋਲੜਾ ਉਹਦਾ ਗੁਣ ਹੈ, ਉਹਦਾ ਸੁਭਾਅ ਹੈ, ਉਹਦੀ ਤਸਵੀਰ ਹੈ ਅੰਦਰ ਦੀ। ਫਲਾਣਾ ਵਿਅਕਤੀ ਉਹ ਤਾਂ ਸੇਵਾਦਾਰ ਬੜਾ ਹੈ, ਉਹ ਤਾਂ ਨਿਰਮਾਨਤਾ ਬੜੀ ਰੱਖਦਾ, ਨਿਮਰਤਾ ਬੜੀ ਉਹਦੇ ਵਿੱਚ। ਉਹ ਨਿਮਰਤਾ ਕੀ ਹੈ? ਉਹਦਾ ਗੁਣ ਹੈ, ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਵੀ ਕਈ ਸੁਭਾਅ ਨੇ, ਬਾਣੀ ਵਿੱਚ ਲਿਖੇ ਹੋਏ ਨੇ। ਅਤੇ ਜਦੋਂ ਅਸੀਂ ਉਸ ਬਾਣੀ ਵਿੱਚ ਉਹਦੇ ਸੁਭਾਅ ਪੜ੍ਹਦੇ ਹਾਂ ਨਾ, ਜਿਵੇਂ ਆਪਾਂ ਇੱਕੋ ਹੀ ਸ਼ਬਦ ਲੈ ਲਈਏ ਕਿ ਉਹਦਾ ਸੁਭਾਅ ਹੈ ਪਿਆਰ ਕਰਨ ਵਾਲਾ, ਮਿੱਠ ਬੋਲੜਾ, ਅਤੇ ਜਿਹੜਾ ਉਹਦੀ ਸ਼ਰਨ ਵਿੱਚ ਡਿੱਗ ਪੈਂਦਾ ਉਹਦੇ ਪਰਤ ਕੇ ਔਗੁਣ ਨਹੀਂ ਵਹਿੰਦਾ, ਇਹ ਉਹਦਾ ਗੁਣ ਹੈ। ਮੈਂ ਸ਼ਬਦ ਸਾਂਝਾ ਕਰਦਿਆਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਬਹੁਤ ਮਿੱਠਾ ਹੈ। ਪਰਮਾਤਮਾ ਦੇ ਸੰਬੰਧ ਵਿੱਚ ਬਹੁਤ ਸਾਰੇ ਸ਼ਬਦ ਐਸੇ ਆਏ ਨੇ ਕਿ ਉਹਦੇ ਵਿੱਚ ਮਿਠਾਸ ਬੜੀ ਹੈ। ਉਦਾਹਰਨਾਂ ਦਿੱਤੀਆਂ ਗਈਆਂ ਨੇ, ਖਾਸ ਕਰਕੇ ਬਾਬੇ ਫਰੀਦ ਨੇ ਪਰਮਾਤਮਾ ਦਾ ਸੁਭਾਅ ਦੱਸਣ ਵਾਸਤੇ ਇਸ ਸੰਸਾਰ ਦੀਆਂ ਸਾਰੀਆਂ ਮਿੱਠੀਆਂ ਚੀਜ਼ਾਂ ਇੱਕੋ ਥਾਂ 'ਤੇ ਇਕੱਠੀਆਂ ਕਰ ਦਿੱਤੀਆਂ। ਕਹਿਣ ਲੱਗੇ ਸ਼ੱਕਰ ਵਰਗਾ ਹੈ। ਹੁਣ ਸ਼ੱਕਰ ਵਰਗਾ ਉਹ ਮਿੱਠਾ ਹੈ ਨਹੀਂ, ਵੈਸੇ ਸ਼ੱਕਰ ਨਹੀਂ ਉਹ। ਸ਼ੱਕਰ ਦਾ ਗੁਣ ਕੀ ਹੈ, ਸ਼ੱਕਰ ਦਾ ਸੁਭਾਅ ਕੀ ਹੈ? ਸ਼ੱਕਰ ਦਾ ਗੁਣ ਹੈ ਮਿਠਾਸ। ਅਤੇ ਇੱਥੋਂ ਫਰੀਦ ਸਾਹਿਬ ਕਹਿੰਦੇ ਮੇਰਾ ਅੱਲਾ ਮਿੱਠਾ ਬਹੁਤ ਹੈ, ਉਹਦਾ ਸੁਭਾਅ ਬੜਾ ਮਿੱਠਾ ਹੈ। ਗੁੜ ਵਰਗਾ ਹੈ ਸ਼ੱਕਰ, ਖੰਡ ਵਰਗਾ ਹੈ ਸ਼ੱਕਰ, ਖੰਡ, ਖੰਡ ਦਾ ਸੁਭਾਅ ਹੈ ਮਿੱਠਾ। ਨਿਵਾਤ, ਨਿਵਾਤ ਦੇ ਅਰਥ ਨੇ ਮਿਸ਼ਰੀ, ਪਰਮਾਤਮਾ ਦਾ ਸੁਭਾਅ ਮਿਸ਼ਰੀ ਵਰਗਾ ਹੈ। ਖੰਡ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਖਿਓ ਦਾ ਸੁਭਾਅ ਕੀ ਹੈ? ਮਿੱਠਾ ਹੈ। ਮਾਂਝਾ ਦੁੱਧ, ਉਹ ਮੱਝ ਦੇ ਦੁੱਧ ਵਰਗਾ ਹੈ, ਇੰਨਾ ਮਿੱਠਾ ਉਹਦਾ ਸੁਭਾਅ ਹੈ। ਪਰ ਕਹਿੰਦੇ ਇਹ ਗੱਲਾਂ ਕਹਿ ਕੇ ਨਾ, ਫਰੀਦ ਸਾਹਿਬ ਨੇ ਇੱਕ ਫਿਰ ਅੱਗੇ ਹੋਰ ਬਚਨ ਕਹਿ ਦਿੱਤਾ, ਕਹਿੰਦੇ ਇਹ ਚੀਜ਼ਾਂ ਬੜੀਆਂ ਮਿੱਠੀਆਂ ਨੇ ਪਰ ਮੇਰਾ ਪਰਮਾਤਮਾ, ਮੇਰਾ ਖੁਦਾ ਇਹਨਾਂ ਸਾਰੀਆਂ ਤੋਂ ਵੀ ਮਿੱਠਾ ਹੈ। ਇਹ ਉਹਦੇ ਅੱਗੇ ਕੌੜੀਆਂ ਪੈ ਜਾਂਦੀਆਂ ਨੇ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਅਤੇ ਹੁਣ ਦੂਸਰੀ ਬੇਨਤੀ ਕਰਾਂ ਵੀ ਐਸੇ ਮਿੱਠੇ ਸੁਭਾਅ ਵਾਲੇ ਪਰਮਾਤਮਾ ਨੂੰ ਜਿਨ੍ਹਾਂ ਨੇ ਮਿੱਠ ਬੋਲੜਾ ਜਾਣ ਕੇ ਜਪਿਆ ਔਰ ਅੰਦਰ ਇਹ ਭਾਵ ਬਣਦਾ ਗਿਆ ਵੀ ਤੂੰ ਬੜਾ ਹੀ ਮਿੱਠਾ ਹੈ, ਸਾਧ ਸੰਗਤ ਕੌੜੇ ਸੁਭਾਵਾਂ ਵਾਲਿਆਂ ਦਾ ਸੁਭਾਅ ਮਿੱਠਾ ਹੋ ਜਾਂਦਾ ਹੈ, ਉਹਨੂੰ ਮਿੱਠ ਬੋਲੜਾ ਜਾਣਨ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਨਿਮਰਤਾ, ਉਹਨਾਂ ਦੇ ਮਨ ਦੇ ਵਿੱਚ ਮਿਠਾਸ। ਆ ਸ਼ਬਦ ਆਉਂਦਾ ਨਾ ਬਾਣੀ ਦੇ ਵਿੱਚ ਕਿ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਕਿ ਇਹ ਤਬਦੀਲੀ ਕਿਉਂ ਆਈ? ਕਿਉਂਕਿ ਸਾਡੇ ਮਨ ਦਾ ਇੱਕ ਸੁਭਾਅ ਹੈ ਕਿ ਜੈਸੋ ਸੇਵੈ ਤੈਸਾ ਹੋਵੇ। ਜਿਹੜੀ ਚੀਜ਼ ਨੂੰ ਅਸੀਂ ਵਾਰ ਵਾਰ ਜਪਾਂਗੇ ਅਤੇ ਯਾਦ ਕਰਾਂਗੇ, ਦੋ ਚੀਜ਼ਾਂ ਖਿਆਲ ਰੱਖਣਾ, ਸਿਮਰਨ ਦੇ ਅਰਥ ਸਮਝਣੇ। ਜਪਣਾ ਸਿਮਰਨ ਦੀ ਬੌਡੀ ਹੈ, ਸਿਰਫ ਸਿਮਰਨ ਦਾ ਸਰੀਰ ਹੈ ਉਹ ਜਪਣਾ ਜਿਹੜਾ ਹੈ। ਅਤੇ ਸਰੀਰ ਤੋਂ ਬਿਨਾਂ ਵੀ ਕੋਈ ਹੋਂਦ ਨਹੀਂ। ਹੁਣ ਅਸੀਂ ਕਹੀਏ ਵੀ ਆਤਮਾ ਹੀ ਸਿਰਫ ਅਮਰ ਹੈ, ਸਰੀਰ 'ਤੇ ਨਾਸ਼ਮਾਨ ਹੈ, ਪਰ ਗੱਲ ਤਾਂ ਇਹ ਤਾਂ ਹੈ ਨਾ ਵੀ ਭਾਵੇਂ ਸਰੀਰ ਨਾਸ਼ਮਾਨ ਹੈ, ਸਰੀਰ ਤੋਂ ਬਿਨਾਂ ਆਤਮਾ ਟਿਕੇਗੀ ਕਿੱਥੇ? ਭਾਵੇਂ ਉਹ ਨਾਸ਼ਮਾਨ ਹੈ। ਇਸ ਕਰਕੇ ਜਪ ਤੋਂ ਬਿਨਾਂ ਸਿਮਰਨ ਕਿਵੇਂ ਹੋਵੇਗਾ? ਜਪ ਜਿਹੜਾ ਹੈ, ਜਪਣਾ ਜਿਹੜਾ, ਬੋਲਣਾ ਹੈ, ਇਹ ਸਿਮਰਨ ਦੀ ਦਾ ਸਰੀਰ ਹੈ, ਉਹਦੀ ਦੇਹ ਹੈ ਸਿਮਰਨ ਦੀ। ਇਹਦੇ ਤੋਂ ਬਿਨਾਂ ਸਿਮਰਨ ਹੋ ਹੀ ਨਹੀਂ ਸਕਦਾ ਜਪਣ ਤੋਂ ਬਿਨਾਂ। ਜਪੇਗਾ ਤਾਂ ਸਰੀਰ ਬਣੇਗਾ। ਹੁਣ ਤੁਸੀਂ ਵੇਖੋਗੇ ਵੀ ਪਹਿਲਾਂ ਬੱਚਾ ਹੈ ਉਹਦੇ ਵਿੱਚ ਜਿੰਦ ਹੈ, ਜਨਮ ਲੈਂਦਾ ਹੈ, ਅਤੇ ਕੋਈ ਬੰਦਾ ਇਹ ਕਹਿ ਸਕਦਾ ਵੀ ਬੱਚਾ ਅਜੇ ਉਹਦਾ ਸਰੀਰ ਸ਼ੁਰੂ ਨਹੀਂ ਸੀ ਹੋਇਆ ਅਤੇ ਜਿੰਦ ਪਹਿਲਾਂ ਪੈ ਗਈ ਸੀ ਮਾਂ ਦੇ ਸਰੀਰ ਵਿੱਚ? ਜਿੰਦ ਪਹਿਲਾਂ ਥੋੜ੍ਹੀ ਆਉਂਦੀ ਹੈ, ਜਿੰਦ ਬਾਅਦ ਵਿੱਚ ਪਏਗੀ, ਸਰੀਰ ਪਹਿਲਾਂ ਬਣੇਗਾ। ਜਪ ਸਿਮਰਨ ਦਾ ਸਰੀਰ ਹੈ, ਉਹਦੇ ਤੋਂ ਬਿਨਾਂ ਯਾਦ ਕਿਵੇਂ ਪੱਕੇਗੀ? ਇਸ ਕਰਕੇ ਆਰੰਭਤਾ ਹੈ ਜਪਣਾ, ਆਰੰਭਤਾ ਹੈ ਸਰੀਰ, ਅਤੇ ਸੰਪੂਰਨਤਾ ਹੈ ਜਦੋਂ ਸਰੀਰ ਦੇ ਵਿੱਚ ਜੋਤ ਟਿਕਦੀ ਹੈ ਅਤੇ ਬੱਚਾ ਜਨਮ ਲੈ ਲੈਂਦਾ ਹੈ। ਦੋ ਚੀਜ਼ਾਂ ਰਲ ਜਾਂਦੀਆਂ ਨੇ, ਫਿਰ ਬੱਚਾ ਅਸੀਂ ਵਹਿੰਦੇ ਹਾਂ, ਜਨਮ ਹੋ ਗਿਆ। ਪਰ ਇਹ ਵੀ ਖਿਆਲ ਰੱਖਣਾ, ਇਕੱਲਾ ਸਰੀਰ ਬਣ ਗਿਆ, ਜੇ ਵਿੱਚ ਜਿੰਦ ਨਾ ਪਈ, ਬੱਚਾ ਅਧੂਰਾ ਹੈ। ਸਰੀਰ ਪੂਰਾ ਬਣ ਗਿਆ, ਮੈਂ ਬੇਨਤੀ ਕਰਾਂ ਜਪ ਬਹੁਤ ਹੋਵੇ, ਵਿੱਚ ਜਿੰਦ ਨਾ ਪਵੇ। ਜਿੰਦ ਕਿਹੜੀ ਹੈ? ਜਿਹਨੂੰ ਜਪ ਰਹੇ ਹਾਂ ਉਹਦੀ ਯਾਦ, ਯਾਦ ਤੋਂ ਬਿਨਾਂ ਨਹੀਂ ਹੈ। ਉਹਦੀ ਹੋਂਦ ਵਿੱਚ ਜਪਣਾ, ਉਹਦੀ ਹਜ਼ੂਰੀ ਵਿੱਚ ਜਪਣਾ, ਦੋ ਚੀਜ਼ਾਂ ਮਿਕਸ ਹੋ ਗਈਆਂ। ਯਾਦ ਸਿਮਰਨ ਦੀ ਆਤਮਾ ਹੈ, ਹਜ਼ੂਰੀ ਵਿੱਚ ਰਹਿਣਾ ਸਿਮਰਨ ਦੀ ਆਤਮਾ ਹੈ, ਅਤੇ ਜਪ ਉਹਦਾ ਸਰੀਰ ਹੈ। ਸਰੀਰ ਤੋਂ ਬਿਨਾਂ ਆਤਮਾ ਕਿਸੇ ਕੰਮ ਦੀ ਨਹੀਂ। ਸਰੀਰ ਹੋਵੇਗਾ ਅਤੇ ਆਤਮਾ ਹੋਵੇਗੀ, ਜਪ ਹੋਵੇਗਾ ਅਤੇ ਹਜ਼ੂਰੀ ਵਿੱਚ ਸਿੱਖ ਜਾ ਸਕੇਗਾ। ਇਸ ਕਰਕੇ ਆਰੰਭਤਾ ਇੱਥੋਂ ਹੈ, ਸ਼ੁਰੂਆਤ ਇੱਥੋਂ ਹੈ। ਤਾਂ ਜਦੋਂ ਅਸੀਂ ਉਹਨੂੰ ਮਿੱਠ ਬੋਲੜਾ ਸਮਝ ਕੇ ਜਪਣੇ ਹਾਂ, ਤਾਂ ਮਨ ਦਾ ਇੱਕ ਸੁਭਾਅ ਹੈ, ਜਿਹੜੀ ਚੀਜ਼ ਨੂੰ ਵਾਰ ਵਾਰ ਦੁਹਰਾਉਂਦਾ ਹੈ, ਇਹ ਉਹਦਾ ਸਰੂਪ ਧਾਰਨ ਕਰੀ ਜਾਂਦਾ ਅੰਦਰੋਂ। ਜਿਹੜੀ ਚੀਜ਼ ਨੂੰ ਵਾਰ ਵਾਰ ਯਾਦ ਕਰਾਂਗੇ ਨਾ ਅਸੀਂ, ਮਨ ਉਸੇ ਤਰ੍ਹਾਂ ਹੋ ਜਾਏਗਾ, ਉਸੇ ਤਰ੍ਹਾਂ ਸਾਨੂੰ ਸਾਰਾ ਸੰਸਾਰ ਦਿਸਣ ਲੱਗ ਪਵੇਗਾ, ਉਸੇ ਤਰ੍ਹਾਂ ਨਜ਼ਰ ਆਉਣ ਲੱਗ ਪਏਗਾ। ਮਨ ਦੀ ਇਹ ਕਿਸ ਤਰ੍ਹਾਂ ਦਾ ਵਿਗਿਆਨ ਹੈ, ਔਰ ਇਹਦੇ ਉੱਤੇ ਪ੍ਰਯੋਗ ਕੀਤੇ ਗਏ ਨੇ। ਇੱਕ ਵਿਅਕਤੀ ਨੇ ਆਪਣੇ ਕਮਰੇ ਵਿੱਚ ਬੈਠ ਕੇ ਇੱਕ ਧਿਆਨ ਕੀਤਾ, ਮੈਨੂੰ ਪੜ੍ਹਨ ਵਿੱਚ ਮਿਲਿਆ। ਜਪਣਾ ਕੀ ਹੈ? ਬੰਦੇ ਦੇ ਮਨ ਦੀ ਰੂਪ ਰੇਖਾ ਹੀ ਉਹਦੇ ਵਰਗੀ ਹੋ ਜਾਏਗੀ, ਜਿਹਨੂੰ ਉਹ ਜਪਦਾ ਹੈ ਔਰ ਜਿਹਨੂੰ ਯਾਦ ਕਰਦਾ ਹੈ। ਇੱਥੋਂ ਤੱਕ ਵੀ ਵਾਪਰ ਜਾਂਦਾ ਹੈ ਕਿ ਉਹਨੂੰ ਆਪਣਾ ਸਰੀਰ ਵੀ ਉਸ ਤਰ੍ਹਾਂ ਦਾ ਲੱਗਣ ਲੱਗ ਪੈਂਦਾ ਹੈ ਜਿਹਨੂੰ ਬਹੁਤਾ ਯਾਦ ਕਰੇਗਾ। ਇੱਕ ਸੱਜਣ ਨੇ ਲਿਖਿਆ, ਕਹਿੰਦੇ ਇੱਕ ਆਦਮੀ ਨੇ ਇਹਦੇ ਉੱਤੇ ਪ੍ਰਯੋਗ ਕੀਤਾ ਹੈ। ਉਹ ਆਪਣੇ ਕਮਰੇ ਵਿੱਚ ਬੈਠ ਕੇ 2 ਦਿਨ ਤੱਕ ਇੱਕ ਯਾਦ ਪਕਾਉਂਦਾ ਰਿਹਾ, ਇੱਕ ਧਿਆਨ ਮੈਡੀਟੇਸ਼ਨ ਵਿੱਚ ਬੈਠ ਗਿਆ। ਉਹ ਧਿਆਨ ਕਾਹਦਾ ਸੀ? ਉਹਨੇ ਧਿਆਨ ਕੀਤਾ ਬਈ ਮੈਂ ਆਦਮੀ ਨਹੀਂ। ਉਹਨੇ ਇੱਕ ਮੱਝ ਨੂੰ ਯਾਦ ਕੀਤਾ, ਅਤੇ ਉਹ ਮੱਝ ਜਿਹਦੇ ਸਿੰਘ ਬਹੁਤ ਵੱਡੇ ਸਨ, ਉਹਦਾ ਵਾਰ ਵਾਰ ਸਿਮਰਨ ਕੀਤਾ। ਉਹਨੇ ਇਹਦੇ ਉੱਤੇ ਅਭਿਆਸ ਕਰਕੇ ਵੇਖਿਆ ਵੀ ਯਾਦ ਬੰਦੇ ਉੱਤੇ ਕਿੰਨਾ ਕੁ ਅਸਰ ਪਾਉਂਦੀ ਹੈ। ਉਹਨੇ ਜਦੋਂ ਉਹਦਾ ਧਿਆਨ ਕੀਤਾ ਨਾ ਮੱਝ ਦਾ, 2-3 ਦਿਨ ਕਮਰੇ ਵਿੱਚ ਬੈਠ ਕੇ, ਅਤੇ 3ਜੇ ਦਿਨ ਉਹਦਾ ਮਿੱਤਰ ਅੰਦਰ ਆਇਆ ਵੀ ਤੂੰ ਬਾਹਰ ਕਿਉਂ ਨਹੀਂ ਨਿਕਲਦਾ, ਬਾਹਰ ਆ। ਉਹਨੇ ਫੜ ਕੇ ਹਿਲਾਇਆ, ਉਹ ਮੱਝ ਦਾ ਧਿਆਨ ਕਰਦਾ ਰਿਹਾ ਸੀ, ਅਤੇ ਮੱਝ ਵੀ ਐਸੀ ਜਿਹਦੇ ਸਿੰਘ 2-2 ਫੁੱਟ ਲੰਬੇ ਸਨ ਦੋਵਾਂ ਪਾਸੇ। ਉਹਨੇ ਜਦੋਂ ਫੜ ਕੇ ਹਿਲਾਇਆ ਨਾ, ਕਹਿੰਦੇ ਬਾਹਰ ਆ। ਉੱਠ ਤਾਂ ਪਿਆ, ਪਰ ਜਦੋਂ ਉੱਥੇ ਜਾਣ ਲੱਗਾ ਤਾਂ ਦਰਵਾਜ਼ੇ ਅੱਗੇ ਜਾ ਕੇ ਖੜ੍ਹਾ ਹੋ ਗਿਆ। ਉਹਨੇ ਕਿਹਾ ਬਾਹਰ ਕਿਉਂ ਨਹੀਂ ਆਉਂਦਾ? ਕਹਿਣ ਲੱਗਾ ਬਾਹਰ ਆਇਆ ਤਾਂ ਮੇਰੇ ਸਿੰਘ ਅੜਨਗੇ ਦਰਵਾਜ਼ੇ ਨੂੰ। ਜਦੋਂ ਧਿਆਨ ਕੀਤਾ ਨਾ ਉਹਦਾ, ਜਿਹੜੀ ਚੀਜ਼ ਦਾ ਧਿਆਨ ਮਨੁੱਖ ਕਰੇਗਾ, ਇਹ ਸੱਚਾਈ ਹੈ, ਉਹ ਕਹਿੰਦਾ ਵੀ ਤੂੰ ਤਾਂ ਆਦਮੀ ਹੈ, ਤੇਰੇ ਸਿਰ 'ਤੇ ਕਿੱਥੇ ਸਿੰਘ ਨੇ? ਕਹਿਣ ਲੱਗਾ ਉਹ ਮੈਨੂੰ ਵੀ ਪਤਾ, ਮੈਂ ਵੀ 2 ਦਿਨ ਇਹਦੇ ਉੱਤੇ ਕੰਮ ਕੀਤਾ ਵੀ ਬੰਦਾ ਜਿਹੜੀ ਚੀਜ਼ ਨੂੰ ਯਾਦ ਕਰਦਾ ਉਹ ਪ੍ਰਤੀਤ ਕਰਨ ਲੱਗਦਾ ਮੈਂ ਉਸੇ ਵਰਗਾ ਹੋ ਗਿਆ, ਉਹਦੇ ਗੁਣ ਉਹਦੇ ਵਿੱਚ ਆ ਜਾਂਦੇ ਨੇ। ਜੈਸੋ ਸੇਵਾ ਤੈਸਾ ਹੋਵੇ, ਉਵੇਂ ਦਾ ਸੁਭਾਅ ਹੈ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਵਿੱਚ ਸਤਿਗੁਰਾਂ ਨੇ ਇੱਕ ਬਚਨ 3-4 ਕਹੇ ਨੇ। ਕਹਿੰਦੇ ਨੇ ਜਿਹੜਾ ਮਨੁੱਖ ਦਿਨ ਰਾਤ ਕਰੰਸੀ 'ਤੇ ਧਿਆਨ ਲਾਉਂਦਾ ਹੈ, ਨੋਟਾਂ 'ਤੇ, ਬਿਲਕੁਲ ਸਾਫ਼ ਲਿਖਿਆ, ਮਾਇਆ ਦਾ ਇੱਕ ਸਰੂਪ ਹੈ ਕਰੰਸੀ, ਜਿਹੜਾ ਉਹਦੇ ਉੱਤੇ ਧਿਆਨ ਲਾਏਗਾ ਜਾਂ ਮੋਹਰਾਂ 'ਤੇ ਲਾਏਗਾ, ਕਿਸੇ ਵੀ ਪ੍ਰਕਾਰ ਦੇ ਸਿੱਕੇ ਨੇ ਜਿਹੜੇ ਸੰਸਾਰ ਵਿੱਚ, ਜਿਹੜਾ ਉਹਦੇ 'ਤੇ ਧਿਆਨ ਲਾਏਗਾ, ਇਸ ਮਾਇਆ ਦੇ ਰੂਪ ਦਾ ਇੱਕ ਸਰੂਪ ਹੈ ਸਰਪ, ਸਰਪ ਦਾ ਸੁਭਾਅ, ਸੱਪ ਦਾ ਸੁਭਾਅ, ਉਹ ਸੱਪ ਦਾ ਸੁਭਾਅ ਉਹਦੇ ਅੰਦਰ ਬਣਨਾ ਸ਼ੁਰੂ ਹੋ ਜਾਏਗਾ ਉਸੇ ਵੇਲੇ। ਲਿਖਿਆ ਤਾਂ ਇਹ ਹੈ ਕਿ ਜਦੋਂ ਉਹਦੀ ਮੌਤ ਹੋਏਗੀ ਤਾਂ ਅਗਲਾ ਸਰੀਰ ਉਹਨੂੰ ਸੱਪ ਦਾ ਮਿਲੇਗਾ। ਭਗਤ ਜੀ ਦਾ ਸ਼ਬਦ ਦੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਣ ਵੱਲ ਵੱਲ ਉਹ ਤਰੈ। ਵੱਲ ਵੱਲ ਕੇ ਅਰਥ ਨੇ ਇੱਕ ਵਾਰੀ ਨਹੀਂ, ਕਈ ਵਾਰੀ ਜਨਮ ਲਏਗਾ ਸੱਪ ਦਾ। ਔਰ ਇਹ ਪ੍ਰਯੋਗ ਵੀ ਕੀਤਾ ਗਿਆ ਕਿ ਕੇਵਲ ਮਰ ਕੇ ਨਹੀਂ, ਜਿਹੜੇ ਮਨੁੱਖ ਕਰੰਸੀ ਦਾ ਬਹੁਤਾ ਸਿਮਰਨ ਕਰਦੇ ਨੇ ਕਿ ਜਿਵੇਂ ਨੋਟ ਗਿਣੇ ਰੱਖ ਦਿੱਤੇ ਅਤੇ ਪਰਤ ਕੇ ਰੱਖ ਕੇ ਜਦੋਂ ਰੋਟੀ ਖਾਂਦੇ ਨੇ ਧਿਆਨ ਫਿਰ ਉੱਥੇ ਹੀ ਹੈ ਵੀ ਕਿੰਨੇ ਹਨ। ਪਰਤ ਕੇ ਜਦੋਂ ਨੀਂਦ ਲੈਂਦੇ ਨੇ ਫਿਰ ਇੱਕ ਵਾਰੀ ਧਿਆਨ ਉੱਥੇ ਹੈ ਵੀ ਕਿੰਨੇ ਕੁ ਇਕੱਠੇ ਹੋ ਗਏ ਨੇ। ਉਹ ਧਿਆਨ ਕੀ ਕਰਦਾ ਹੈ ਕਿ ਉਸ ਬੰਦੇ ਦੇ ਸਰੀਰ ਦੇ ਅੰਦਰ ਸੁਰਤ ਦੇ ਵਿੱਚ ਸਰਪ ਦੀ ਇੱਕ ਛਾਇਆ ਪੈਂਦੀ ਹੈ ਅਤੇ ਜਿਉਂ ਜਿਉਂ ਉਹ ਸਰਪ ਦੀ ਛਾਇਆ ਗਹਿਰੀ ਹੁੰਦੀ ਹੈ, ਅਜੇ ਉਹਨੂੰ ਸੱਪ ਦਾ ਸਰੀਰ ਨਹੀਂ ਮਿਲਿਆ, ਉਹ ਬੰਦੇ ਦੇ ਸਰੀਰ ਵਿੱਚ ਰਹਿੰਦਾ ਹੋਇਆ ਹੀ ਸੱਪ ਦੇ ਗੁਣ ਉਹਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਦੋ ਗੁਣ ਸੱਪ ਦੇ ਸੁਭਾਅ ਉਸ ਬੰਦੇ ਵਿੱਚ ਲਿਖੇ ਹੋਏ ਨੇ। ਸੱਪ ਦੇ ਦੋ ਗੁਣ ਨੇ, ਦੋ ਸੁਭਾਅ ਨੇ। ਇੱਕ ਤਾਂ ਸੱਪ ਦੇ ਕੰਨ ਕੋਈ ਨਹੀਂ ਹੁੰਦੇ, ਉਹਨੂੰ ਸੁਣਦਾ ਨਹੀਂ ਹੈ, ਇੱਕ ਇਹ ਸੁਭਾਅ ਉਹਦੇ ਵਿੱਚ ਆ ਜਾਂਦਾ ਉਸ ਬੰਦੇ ਵਿੱਚ, ਦੂਸਰਾ ਉਹਨੂੰ ਦਿਸਦਾ ਬਹੁਤ ਘੱਟ ਹੈ। ਇਹ ਦੋਵੇਂ ਸ਼ਬਦ ਲਿਖੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਕੌਣ ਹੈ? ਹੁਣ ਮਾਇਆ ਧਾਰੀ ਵਿੱਚ ਮਾਇਆ ਤਾਂ ਸਾਰਿਆਂ ਕੋਲ ਹੀ ਹੁੰਦੀ ਹੈ, ਆਪਣੇ ਜਿਵੇਂ ਜਿਵੇਂ ਕਿਸੇ ਕੋਲ ਪ੍ਰਾਪਤ ਹੈ। ਮਾਇਆ ਦਾ ਹੋਣਾ ਹੋਰ ਚੀਜ਼ ਹੈ, ਮਾਇਆ ਨੂੰ ਧਾਰਨ ਕਰਨਾ ਹੋਰ ਚੀਜ਼ ਹੈ। ਧਾਰਨ ਦਾ ਮਤਲਬ ਦਿਨ ਰਾਤ ਬੰਦਾ ਜਿਉਂਦਾ ਉਹਦੇ ਵਿੱਚ ਸੁਰਤੀ ਲਾ ਕੇ ਜਿਉਂਦਾ। ਜਿਹੜਾ ਮਨੁੱਖ ਇਸ ਤਰ੍ਹਾਂ ਦਾ ਹੋ ਜਾਏਗਾ, ਉਹਦੇ ਸਰੀਰ ਦੇ ਵਿੱਚ ਇੱਕ ਮਾਨਸਿਕ ਤੌਰ 'ਤੇ ਗੁਣ ਪੈਦਾ ਹੋਵੇਗਾ ਕਿ ਉਹਦੇ ਤੋਂ ਸ਼ਬਦ ਨਹੀਂ ਸੁਣਿਆ ਜਾਏਗਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਇਸ ਤਰ੍ਹਾਂ ਦਾ ਬੰਦਾ ਸੰਗਤ ਵਿੱਚ ਵੀ ਆਏਗਾ ਨਾ, ਤੁਸੀਂ ਵੇਖੋ ਕਿ ਪਹਿਲੀ ਗੱਲ ਤਾਂ ਉਹ ਤੋਂ ਸੁਣਿਆ ਨਹੀਂ ਜਾਣਾ, ਜੇ ਬਹਿ ਵੀ ਜਾਏਗਾ ਤਾਂ ਬੇਚੈਨ ਬਹੁਤ ਹੋਏਗਾ, ਉਹਦੇ ਬਸ ਦੀ ਗੱਲ ਨਹੀਂ, ਅੰਦਰ ਉਹ ਬਿਰਤੀ ਹੋ ਗਈ, ਪੈਦਾ ਹੋ ਗਈ। ਕਹਿੰਦੇ ਨੇ ਸੱਪ ਜਿੰਨਾ ਚਿਰ ਸੌਂਦਾ ਨਹੀਂ ਉਨਾ ਚਿਰ ਹਿੱਲਣੋਂ ਨਹੀਂ ਟਿਕਦਾ, ਹਿੱਲਦਾ ਰਹਿੰਦਾ ਹੈ ਜਾਂ ਪੂਛ ਹਿਲਾਏਗਾ ਜਾਂ ਕੁਝ ਨਾ ਕੁਝ। ਉਹ ਗੁਣ ਉਹਦੇ ਵਿੱਚ ਪ੍ਰਗਟ ਹੋ ਜਾਏਗਾ, ਉਹ ਸੁਣੇਗਾ ਨਹੀਂ, ਕੰਨਾਂ ਤੱਕ ਉਹਦੇ ਗੱਲ ਕੋਈ ਨਹੀਂ ਜਾਏਗੀ। ਜਿਉਂ ਜਿਉਂ ਉਹਦੇ 'ਤੇ ਇਹ ਸੁਭਾਅ ਪ੍ਰਭਾਵ ਪਾਏਗਾ ਅਤੇ ਇੱਕ ਹੋਰ ਸੁਭਾਅ ਉਹਦੇ ਸਰੀਰ ਵਿੱਚ ਆ ਜਾਂਦਾ ਹੈ। ਸੱਪ ਦੇ ਸਰੀਰ ਦੇ ਵਿੱਚ ਜਲਨ ਰਹਿੰਦੀ ਹੈ ਜ਼ਹਿਰ ਕਰਕੇ, ਇਸ ਕਰਕੇ ਉਹ ਭਾਲਦਾ ਫਿਰਦਾ ਡੰਗ ਕਿਹਨੂੰ ਮਾਰਾਂ। ਜੇ ਉਹ 10ਵੇਂ 15ਵੇਂ ਦਿਨ ਕਿਸੇ ਨੂੰ ਡੰਗ ਨਹੀਂ ਮਾਰਦਾ ਤਾਂ ਉਹਦਾ ਸਰੀਰ ਖੋਲਣ ਲੱਗ ਪੈਂਦਾ ਹੈ ਜ਼ਹਿਰ ਦੇ ਨਾਲ। ਫਿਰ ਜੇ ਉਹਨੂੰ ਕੋਈ ਸ਼ਿਕਾਰ ਨਾ ਲੱਭੇ, ਅੱਕ ਕੇ ਉਹ ਪੱਥਰ ਦੇ ਉੱਤੇ ਡੰਗ ਮਾਰਦਾ ਆਪਣੀ ਜ਼ਹਿਰ ਕੱਢਣ ਵਾਸਤੇ। ਪੱਥਰ 'ਤੇ ਜਦੋਂ ਡੰਗ ਮਾਰਦਾ ਹੈ ਉੱਥੇ ਜ਼ਹਿਰ ਡਿੱਗ ਪੈਂਦੀ, ਉਹਦਾ ਸੰਖੀਆ ਬਣਦਾ ਜਿਹਦੀਆਂ ਦਵਾਈਆਂ ਬਣਦੀਆਂ ਸਾਰੀਆਂ, ਉਹ ਪੱਥਰ ਦਾ ਸੰਖੀਆ ਬਣ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਬਹੁਤਾ ਚਿੰਤਨ ਲਕਸ਼ਮੀ ਦਾ ਕਰਦਾ, ਮਾਇਆ ਦਾ, ਕਰੰਸੀ ਦਾ, ਉਹਦੇ ਅੰਦਰ ਫਿਰ ਇਹ ਜਲਨ ਰਹਿਣ ਲੱਗ ਪੈਂਦੀ ਈਰਖਾ ਦੀ ਜਾਂ ਕ੍ਰੋਧ ਦੀ। ਉਹ ਫਿਰ ਜਾਂ ਤਾਂ ਕਿਸੇ ਨਾ ਕਿਸੇ ਨੂੰ ਲੱਭਦਾ ਫਿਰੇਗਾ, ਕੋਈ ਨਾ ਲੱਭੇ ਤਾਂ ਘਰ ਦੇ ਨੌਕਰ ਉੱਤੇ ਜ਼ਹਿਰ ਕੱਢ ਦੇਗਾ ਕ੍ਰੋਧ ਦੀ ਜਾ ਕੇ, ਉਹ ਸੁਭਾਅ ਪੱਕ ਗਏ ਅੰਦਰ। ਇਹ ਸਾਰੇ ਸੁਭਾਅ ਨੇ ਸਰੀਰ ਵਿੱਚ ਜਲਨ ਰਹਿਣੀ। ਔਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ। ਇਹਦੇ ਅੱਗੇ ਬਚਨ ਕੀਤਾ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੈ ਗੋ ਹਾਰੀ। ਇਹ ਸਰਪ ਬਿਰਤੀਆਂ ਮਾਇਆ ਦੇ ਚਿੰਤਨ ਨਾਲ ਪੈਦਾ ਹੋ ਗਈਆਂ। ਅਸੀਂ ਜਿਹੜੀ ਚੀਜ਼ ਨੂੰ ਯਾਦ ਕਰਨੇ ਉਹ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦਾ ਸੁਭਾਅ ਦਾ। ਸਾਹਿਬ ਨੇ ਕਿਹਾ, ਵਰਤੋਂ ਕਰੀ ਇਸ ਚੀਜ਼ ਦੀ, ਧਿਆਨ ਨਾ ਕਰੀ ਇਹਦਾ, ਘੱਟ ਤੋਂ ਘੱਟ ਗਿਣੀ। ਜੇ ਤੂੰ ਬਹੁਤਾ ਵਾਰ ਵਾਰ ਇਹਨੂੰ ਧਿਆਨ ਵਿੱਚ ਪਰੋਇਆ ਤਾਂ ਇਹਨੇ ਤੇਰੇ ਅੰਦਰ ਸਰਪ ਦੀ ਬਿਰਤੀ ਪੈਦਾ ਕਰ ਦੇਣੀ ਹੈ। ਔਰ ਇਸ ਸਰੀਰ ਦੇ ਅੰਦਰ ਹੀ ਸਾਡਾ ਨਵਾਂ ਸਰੀਰ ਮਰਨ ਤੋਂ ਪਹਿਲਾਂ ਹੀ ਬਣਿਆ ਹੁੰਦਾ ਕੁਝ ਸਾਲ, ਕਿ ਇਹਨੇ ਕਿਹੜੇ ਸਰੀਰ ਵਿੱਚ ਅੱਗੇ ਜਾਣਾ ਹੈ। ਸਾਡੇ ਸਰੀਰ ਦੇ ਵਿੱਚ ਆਉਣ ਵਾਲਾ ਸਰੀਰ ਦੀ ਧਾਰੀ ਬਣ ਜਾਂਦੀ ਹੈ ਔਰ ਮੌਤ ਤੋਂ ਬਾਅਦ ਉਸੇ ਵੇਲੇ ਕੁਦਰਤ ਉਹ ਸਰੀਰ ਨੂੰ ਦੇ ਦਿੰਦੀ ਹੈ ਵੀ ਤੇਰੇ ਅੰਦਰ ਆਹ ਸਰੀਰ ਹੈ, ਕਹਿਣ ਲੱਗੇ ਅੰਤਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਹ ਤਰੈ। ਦੂਜਾ ਬਚਨ ਕਿਹਾ ਅੰਤਕਾਲ ਜੋ ਲੜਕੇ ਸਿਮਰੈ ਔਲਾਦ ਦਾ ਸਿਮਰਨ ਕਰਦਾ ਐਸੀ ਚਿੰਤਾ ਮੈਂ ਜੇ ਮਰੈ ਸ਼ੂਕਰ ਜੋਨ ਵੱਲ ਵੱਲ ਉਹ ਤਰੈ। ਸ਼ੂਕਰ ਦੇ ਅਰਥ ਨੇ ਸੂਰ ਦੀ ਜੂਨ ਵਿੱਚ। ਇਹ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਵਿੱਖਬਾਣੀ ਕਰਦਾ ਹੈ। ਵੈਸੇ ਕੋਈ ਇੱਧਰ ਜੋਤਸ਼ੀ ਬਹਿ ਜਾਏ ਨਾ ਬਾਹਰ ਆ ਕੇ ਸੜਕ 'ਤੇ, ਉਹ ਜੋ ਕਹੇਗਾ ਅਸੀਂ ਉਹਨੂੰ ਬੜੇ ਧਿਆਨ ਨਾਲ ਸੁਣਾਂਗੇ। ਸਤਿਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਸਮਿਆਂ ਨਾਲ ਸੰਬੰਧਿਤ ਬਾਣੀ ਹੈ, ਜੋ ਬੀਤ ਚੁੱਕਾ ਹੈ, ਪਾਸਟ ਲੰਘਿਆ ਹੋਇਆ ਸਮਾਂ, ਉਹਦੇ ਬਾਰੇ ਵੀ ਦੱਸਿਆ ਹੈ ਕਿ ਪਿਛਲੇ ਸਮੇਂ ਵਿੱਚ ਤੂੰ ਕੀ ਕੀਤਾ ਅਤੇ ਉਹਦਾ ਰਿਜ਼ਲਟ ਹੁਣ ਕੀ ਆ ਰਿਹਾ ਹੈ। ਵਰਤਮਾਨ ਦੀ ਵੀ ਵਿਆਖਿਆ ਹੈ ਅਤੇ ਆਉਣ ਵਾਲੇ ਸਮੇਂ ਦੀ ਭਵਿੱਖ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀ ਹੈ। ਪਰ ਸਾਡਾ ਇੱਕ ਤਰੀਕਾ ਹੈ, ਜਿਹੜੀ ਚੀਜ਼ ਸਾਨੂੰ ਸਸਤੀ ਅਤੇ ਵਾਧੂ ਮਿਲ ਜਾਏ ਅਸੀਂ ਉਹਦੀ ਸਤਿਕਾਰ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਨੇ ਭਵਿੱਖ ਬਾਣੀ, ਬਹੁਤ ਸਾਰੇ ਸ਼ਬਦ ਨੇ। ਆਹ ਸਾਰਾ ਸ਼ਬਦ ਭਵਿੱਖ ਬਾਣੀ, ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਹੋਰ ਬਚਨ ਪੜ੍ਹੋ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਸਿਮਰਨ ਭਜਨ ਦਇਆ ਨਹੀਂ ਕਿੰਨੀ ਤੋ ਮੁੱਖ ਚੋਟਾਂ ਖਾਹੇਗਾ। ਜਦੋਂ ਗਾ ਸ਼ਬਦ ਲੱਗ ਗਿਆ ਉਹਦੇ ਅਰਥ ਨੇ ਆਉਣ ਵਾਲੇ ਸਮੇਂ ਬਾਰੇ ਕਿਹਾ ਜਾ ਰਿਹਾ। ਕਬੀਰ ਜੀ ਦਾ ਹੋਰ ਸ਼ਬਦ ਪੜ੍ਹੋ, ਉਹ ਬਚਨ ਕਹਿੰਦੇ ਨੇ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਤਬ ਦਾ ਅਰਥ ਉਸ ਵੇਲੇ ਭਵਿੱਖਬਾਣੀ ਕੀਤੀ ਗਈ ਹੈ। ਮਨੁੱਖ ਨੂੰ ਸਮਝਾ ਰਹੇ ਨੇ, ਹੁਣ ਜਿਹਦੇ ਕੋਲ ਸਰੀਰ ਹੈ, ਰਸਨਾ ਹੈ ਨਾਮ ਜਪਣ ਵਾਸਤੇ, ਉਹਨੂੰ ਕਹਿੰਦੇ ਹੁਣ ਤਾਂ ਤੂੰ ਕਰਦਾ ਨਹੀਂ, ਹੁਣ ਤਾਂ ਤੂੰ ਇਨਕਾਰੀ ਹੈ, ਪਰ ਇਹ ਦੱਸ ਜਦੋਂ ਤੂੰ ਬਲਦ ਬਣ ਗਿਆ, ਚਾਰ ਪਾਮ ਦੋ ਦੇ ਥਾਂ 'ਤੇ ਤੇਰੇ ਪੈਰ ਚਾਰ ਹੋਏ, ਚਾਰ ਪਾਮ ਦੋਏ ਸਿੰਘ ਅਤੇ ਸਿਰ 'ਤੇ ਦੋ ਸਿੰਘ ਹੋਏ, ਬਲਦ ਬਣ ਗਿਆ। ਤਬ ਜੇ ਕੋਈ ਬੰਦਾ ਕਵੇ ਵੀ ਨਹੀਂ ਇਹਦੇ ਅਰਥ ਨਹੀਂ ਬਣਦੇ, ਇਸ ਤਬ ਦੇ ਅਰਥ ਕੀ ਹੋਣਗੇ। ਤਬ ਦੇ ਅਰਥ ਨੇ ਉਸ ਵੇਲੇ ਆਉਣ ਵਾਲਾ ਸਮਾਂ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ। ਜ਼ਿਮੀਂਦਾਰ ਜਿਹੜਾ ਉਸ ਬਲਦ ਨੂੰ ਵਾਹੁੰਦਾ ਹੈ, ਉੱਠਦੇ ਬਹਿੰਦੇ ਨੂੰ ਹੁੱਜਾਂ ਮਾਰਦਾ, ਪ੍ਰਾਣੀ ਲੈ ਕੇ ਸੋਟੀ ਲੈ ਕੇ ਕੁੱਟਦਾ ਉਸ ਨੂੰ। ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਮੂੰਡ ਦਾ ਅਰਥ ਹੈ ਮੂੰਹ, ਅਤੇ ਬਲਦ ਦਾ ਸੁਭਾਅ ਹੁੰਦਾ ਹੈ ਜਦੋਂ ਬਹੁਤਾ ਥੱਕ ਜਾਏ ਨਾ, ਅਤੇ ਉਹਦਾ ਮਾਲਕ ਉਹਨੂੰ ਜਦੋਂ ਧੱਕੇ ਨਾਲ ਉਠਾਉਂਦਾ ਵੀ ਉੱਠ ਵਾਹੁਣਾ ਤੈਨੂੰ, ਉਹ ਫਿਰ ਆਪਣਾ ਸਿਰ ਜ਼ਮੀਨ ਨਾਲ ਲਾ ਕੇ ਨਾ ਆਪਣਾ ਥਕੇਵਾਂ ਜ਼ਾਹਰ ਕਰਦਾ ਵੀ ਮੇਰੇ ਤੋਂ ਉੱਠਿਆ ਨਹੀਂ ਜਾਂਦਾ। ਤਬ ਕਤ ਮੂੰਡ ਲੁਕਈ ਹੈ, ਕਹਿੰਦੇ ਉਦੋਂ ਕਿਵੇਂ ਸਿਰ ਲੁਕਾਏਗਾ, ਕਿੱਥੇ ਲੁਕਾਏਗਾ, ਉਹਨੇ ਤੈਨੂੰ ਟਿਕਣ ਨਹੀਂ ਦੇਣਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਪਰਮਾਤਮਾ ਦੇ ਪਿਆਰ ਤੋਂ ਬਿਨਾਂ ਮਨੁੱਖੀ ਜਾਮੇ ਤੋਂ ਬਾਅਦ ਬਲਦ ਬਣਨ ਦੀ ਸੰਭਾਵਨਾ ਹੈ। ਔਰ ਬਲਦ ਦਾ ਸੁਭਾਅ ਹੈ ਆਲਸੀ। ਜਿਹੜਾ ਮਨੁੱਖ ਧਰਮ ਦੇ ਮਾਮਲੇ ਵਿੱਚ ਆਲਸੀ ਹੋ ਜਾਂਦਾ ਹੈ, ਆਉਣ ਵਾਲਾ ਸਮਾਂ ਉਹਦਾ ਬਲਦ ਦਾ ਹੈ, ਆਲਸ ਦਾ ਸੁਭਾਅ ਹੈ ਉਹਦਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਕਹਿਣ ਲੱਗੇ ਫਾਟੇ ਨਾਕਣ ਟੂਟੇ ਕਾਂਧਣ। ਨਾਕਣ ਦਾ ਅਰਥ ਹੈ ਨੱਕ, ਉਹਦੇ ਨੱਕ ਦੇ ਵਿੱਚੋਂ ਦੀ ਸੁਆ ਲੰਘਾ ਕੇ ਨਾ ਪਾੜ ਕੇ ਨੱਥ ਪਾਈ ਜਾਂਦੀ ਹੈ, ਫਾਟੇ ਨਾਕਣ ਨੱਕ ਪਾੜ ਦਿੱਤਾ ਜਾਂਦਾ ਹੈ। ਟੂਟੇ ਕਾਂਧਣ, ਕਾਂਧਣ ਦਾ ਅਰਥ ਜਿੱਥੇ ਜੂੜਾ ਰੱਖਿਆ ਜਾਂਦਾ ਉਹਨੂੰ ਕੰਧਾ ਕਹਿੰਦੇ ਨੇ, ਉਹਦੇ ਉੱਤੇ ਸਾਰੀ ਉਮਰ ਜੂੜਾ ਰੱਖ ਰੱਖ ਕੇ ਉਹਦਾ ਕੰਧਾ ਹੀ ਟੁੱਟ ਜਾਂਦਾ ਹੈ। ਫਾਟੇ ਨਾਕਣ ਟੂਟੇ ਕਾਂਧਣ, ਕੋਧੋਂ ਕੋ ਭਸ ਖਈ ਹੈ। ਭਸ ਦਾ ਅਰਥ ਤੂੜੀ, ਅਤੇ ਖਾਣ ਵਾਸਤੇ ਕੋਧਰੇ ਦੀ ਤੂੜੀ ਮਿਲਦੀ ਹੈ। ਕਬੀਰ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਤੇ ਉਹ ਬਲਦ ਵਗਦਾ ਹੈ, ਜ਼ਿਮੀਂਦਾਰ ਉਹਨੂੰ ਵਾਹੀ ਜਾਂਦਾ ਹੈ, ਅਤੇ ਜਦੋਂ ਨਿਕੰਮਾ ਹੋ ਜਾਂਦਾ ਨਾ ਉਹਦੀ ਨੱਥ ਕੱਢ ਕੇ ਤੋਰ ਦਿੰਦਾ ਵੀ ਭੇਜ ਦਿਓ ਇਸ ਨੂੰ। ਫਿਰ ਅੱਗੇ ਸਾਰੋ ਦਿਵਸ ਡੋਲਤ ਬਨ ਮਈਆ, ਫਿਰ ਸਾਰਾ ਦਿਨ ਵਿਚਾਰਾ ਕਦੀ ਕਿਸੇ ਦੇ ਖੇਤ ਵਿੱਚ ਵੜਦਾ, ਉੱਥੋਂ ਕੁੱਟ ਖਾਂਦਾ, ਕਦੀ ਸਬਜ਼ੀ ਮੰਡੀ ਦੇ ਕੇਲਿਆਂ ਦੀਆਂ ਛਿਲਕੇ ਖਾਂਦਾ ਫਿਰਦਾ। ਇਹ ਹਾਲਾਤ ਦੱਸੀ ਭਵਿੱਖ ਦੀ, ਸਾਰੋ ਦਿਵਸ ਡੋਲਤ ਬਨ ਮਈਆ, ਅਜੂ ਨਾ ਪੇਟ ਅਗਈ ਹੈ, ਪਰ ਪੇਟ ਨਹੀਂ ਭਰਦਾ ਉਹਦਾ, ਪਵ ਰੱਜਦਾ ਨਹੀਂ ਹੈ। ਫਿਰ ਅੱਗੇ ਬਚਨ ਕੀਤੇ ਜਨ ਭਗਤਨ ਕੋ ਕਹਿਓ ਨਾ ਮਾਨੋ, ਕਿਉਂ ਆਪਣੋ ਪਈ ਹੈ। ਤੂੰ ਗੁਰੂ ਦੀ ਗੱਲ 'ਤੇ ਯਕੀਨ ਨਹੀਂ ਕੀਤਾ। ਇਹ ਸਾਰੇ ਸ਼ਬਦ ਜਿੰਨੇ ਨੇ ਮਨੁੱਖ ਦੇ ਭਵਿੱਖ ਦੀ ਵਾਰਤਾ ਦੱਸਦੇ ਨੇ। ਮੈਂ ਗੱਲ ਕਰ ਰਿਹਾ ਸੀ, ਵਿਸ਼ੇ ਨੂੰ ਲੈਣ ਦਾ ਯਤਨ ਕਰਾਂ ਕਿ ਇਹ ਚਾਰ ਸੁਭਾਅ ਦੱਸੇ ਨੇ, ਅਤੇ ਅੱਗੇ ਬਚਨ ਕਿਹਾ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਣ ਵੱਲ ਵੱਲ ਉਤਰੈ। ਮੰਦਰ ਦਾ ਅਰਥ ਹੈ ਮਕਾਨ। ਮਕਾਨ ਦਾ ਚਿੰਤਨ ਜਿਹੜਾ ਮਨੁੱਖ ਜ਼ਿਆਦਾ ਕਰਦਾ ਹੈ, ਕਈ ਵਾਰੀ ਇਹ ਵੀ ਹਾਲਾਤ ਹੋ ਜਾਂਦੀ ਹੈ ਵੀ ਰੱਬ ਕਿਰਪਾ ਕਰਕੇ ਮਕਾਨ 'ਤੇ ਕਈਆਂ ਨੂੰ ਦੇ ਦਿੰਦਾ, ਉਹ ਮਕਾਨ ਦਾ ਚਿੰਤਨ ਜ਼ਿਆਦਾ ਕਰਦਾ, ਜਪਜੀ ਸਾਹਿਬ ਦਾ ਘੱਟ ਕਰਦਾ ਹੈ। ਜੇ ਬਾਣੀ ਦੀ ਗੱਲ ਕਹੋ ਨਾ, ਕਹਿੰਦੇ ਬਾਣੀ ਤਾਂ ਯਾਦ ਨਹੀਂ ਹੁੰਦੀ, ਅਤੇ ਜੇ ਉਹਨਾਂ ਨੂੰ ਥੋੜ੍ਹਾ ਜਿਹਾ ਪੁੱਛੋ ਨਾ ਵੀ ਤੁਹਾਡਾ ਮਕਾਨ ਕਿੱਥੇ ਹੈ, ਬਸ ਇੰਨਾ ਹੀ ਕਹਿ ਦਿਓ, ਉਹਦੇ ਸਾਧ ਸੰਗਤ ਸਾਰੇ ਗਜ ਇੰਚ, ਇਹ ਕੰਧ ਇੰਨੇ ਫੁੱਟ ਹੈ, ਇਹਦੀ ਉਚਾਈ ਇੰਨੀ ਹੈ, ਕਮਰੇ ਇੰਨੇ ਨੇ, ਇੰਨਾ ਇਹਦੇ ਉੱਤੇ ਮਾਇਆ ਲੱਗੀ ਸੀ, ਸਾਰਾ ਨਕਸ਼ਾ ਸਰੀਰ ਵਿੱਚ ਬਣਿਆ ਹੋਇਆ ਮਨ ਵਿੱਚ। ਸਤਿਗੁਰੂ ਨੇ ਕਿਹਾ ਵੇਖ ਕੇ ਰਹੀ, ਇਹ ਸੌਦਾ ਬਹੁਤ ਮਹਿੰਗਾ। ਕਿਉਂ? ਜੇ ਤੂੰ ਕੰਧਾਂ ਦਾ ਸਿਮਰਨ ਕਰਦਾ ਰਿਹਾ ਤੇਰੀ ਸੁਰਤ ਭਾਰੀ ਹੋ ਜਾਣੀ ਹੈ। ਉਹ ਪ੍ਰੇਤ ਕਿਉਂ ਬਣਦਾ? ਪ੍ਰੇਤ ਤਾਂ ਉਹ ਹੀ ਮਨੁੱਖ ਪ੍ਰੇਤ ਬਣਦੇ ਨੇ ਜਿਨ੍ਹਾਂ ਦੀ ਸੁਰਤ ਬਹੁਤੀ ਵਜ਼ਨਦਾਰ ਹੋ ਜਾਂਦੀ ਹੈ। ਅਤੇ ਵਜ਼ਨਦਾਰ ਕਿਉਂ ਹੁੰਦੀ? ਵਜ਼ਨਦਾਰ ਚੀਜ਼ਾਂ ਦਾ ਚਿੰਤਨ ਕਰਕੇ। ਇਹਨੂੰ ਹੋਰ ਸਪਸ਼ਟ ਕਰਦੀ ਬਾਣੀ, ਬਾਬਾ ਫਰੀਦ ਸਾਹਿਬ ਜੀ ਦੇ ਸ਼ਬਦ ਪੜ੍ਹੋ, ਸਲੋਕ ਜਿਹੜੇ ਨੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮਿੱਟੀ ਪਈ ਅਤੁੱਲ ਵੀ ਕੋਈ ਨਾ ਹੋਸੀ ਮਿੱਤ। ਇਹ ਇਸ਼ਾਰਾ ਕਰਦੀ ਤੁਕ ਜਿਹੜੀ ਹੈ ਕਿ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਇਹਨਾਂ ਕੋਠਿਆਂ ਵਿੱਚ ਮੰਡਪਾਂ ਵਿੱਚ ਕੰਧਾਂ ਵਿੱਚ ਆਪਣਾ ਚਿੱਤ ਨਾ ਲਾਈ, ਚੇਤਾ ਨਾ ਜੋੜੀ ਇਹਨਾਂ ਵਿੱਚ, ਵਾਰ ਵਾਰ ਇਹਦਾ ਨਕਸ਼ਾ ਨਾ ਬਣਾਈ ਮਨ ਵਿੱਚ, ਇਹਦੇ ਨਾਲ ਕੀ ਹੋਵੇਗਾ? ਕਹਿੰਦੇ ਮਿੱਟੀ ਪਈ ਅਤੁੱਲ ਵੀ, ਇਹ ਅਤੁੱਲ ਵੀ ਮਿੱਟੀ ਹੈ, ਭਾਵ ਇਹ ਤੋਲੀ ਨਹੀਂ ਜਾਂਦੀ, ਇੰਨਾ ਵਜ਼ਨ ਹੈ ਤੇਰੇ ਮਕਾਨ ਦਾ। ਅਤੇ ਅਗਲੀ ਜਿਹੜੀ ਤੁਕ ਹੈ ਨਾ, ਕੋਏ ਨਾ ਹੋਸੀ ਮਿੱਤ, ਉਹਦੇ ਵਿੱਚ ਬਾਬੇ ਫਰੀਦ ਨੇ ਗੱਲ ਲੁਕਾ ਦਿੱਤੀ ਹੈ, ਗੁਪਤ ਕਰ ਦਿੱਤੀ ਹੈ। ਕਿਉਂ ਕਿਹਾ ਵੀ ਕੋਏ ਨਾ ਹੋਸੀ ਮਿੱਤ? ਤੁਸੀਂ ਬਾਣੀ ਪੜ੍ਹਦੇ ਹੋ, ਇਸ ਸਲੋਕ ਨੂੰ ਕਦੀ ਵਿਚਾਰਿਆ ਜੇ ਵੀ ਇਹ ਸਲੋਕ ਕਿਹੜੇ ਪੱਖ ਵਿੱਚ ਕਿਹਾ ਗਿਆ, ਕਾਹਦੇ ਸੰਬੰਧ ਵਿੱਚ ਹੈ? ਕਹਿ ਰਹੇ ਨੇ ਇਹਦੇ ਵਿੱਚ ਚਿੱਤ ਨਾ ਜੋੜ, ਕਿਉਂਕਿ ਇਹਦਾ ਵਜ਼ਨ ਬਹੁਤ ਹੈ ਅਤੇ ਤੇਰਾ ਮਿੱਤਰ ਕਿਸੇ ਨੇ ਨਹੀਂ ਬਣਨਾ। ਗੱਲ ਸਮਝ ਵਿੱਚ ਨਹੀਂ ਆਉਂਦੀ, ਪਰ ਭਗਤ ਤਰਲੋਚਨ ਜੀ ਨੇ ਖੋਲ ਦਿੱਤਾ, ਕਹਿਣ ਲੱਗੇ ਜੇ ਤੂੰ ਇਹਨਾਂ ਕੰਧਾਂ ਦਾ ਚਿੰਤਨ ਚੇਤਾ ਕਰਦਾ ਰਿਹਾ ਨਾ, ਤੇਰੀ ਸੁਰਤ ਦਾ ਵਜ਼ਨ ਵੱਧ ਜਾਣਾ, ਅਤੇ ਜਿੱਦਣ ਜਮਾਂ ਨੇ ਤੈਨੂੰ ਲੈਣ ਆਉਣਾ ਨਾ, ਉਹਨਾਂ ਨੇ ਵੀ ਵੇਖਣਾ ਵੀ ਇਹਦੇ 'ਤੇ ਭਾਰ, ਇੰਨਾ ਭਾਰ ਇਸ ਬੰਦੇ ਦੀ ਜਿੰਦ ਵਿੱਚ, ਇਹਦੀ ਚੇਤਨਾ ਵਿੱਚ, ਐਸੇ ਬੰਦੇ ਨੂੰ ਤਾਂ ਮੌਤ ਵੀ ਹੱਥ ਜੋੜ ਜਾਂਦੀ, ਜੇ ਤੁਸੀਂ ਇੱਥੇ ਰਹੋ ਸਾਡੇ ਤੋਂ ਤੁਹਾਡਾ ਵਜ਼ਨ ਨਹੀਂ ਚੁੱਕਿਆ ਜਾਂਦਾ। ਫਿਰ ਉਹ ਪ੍ਰੇਤ ਜੋਨ ਵੱਲ ਵੱਲ ਉਤਰੈ। ਕੋਈ ਬੰਦਾ ਫਿਲਾਸਫਰ ਭਾਵੇਂ ਕਿੱਧਰ ਦੇ ਅਰਥ ਕੱਢੀ ਜਾਏ, ਇਹ ਠੀਕ ਹੈ ਗੁਰੂ ਸਾਹਿਬ ਨੇ ਮਨੋਵਿਗਿਆਨ ਦਿੱਤਾ ਕਿ ਸਿੱਖ ਇਹਨਾਂ ਚੀਜ਼ਾਂ ਵੱਲ ਖਿਆਲ ਨਾ ਦੇ, ਆਪਣਾ ਕੰਮ ਕਰੇ, ਪਰ ਇਹਨਾਂ ਦੀ ਹੋਂਦ ਬ੍ਰਹਿਮੰਡ ਵਿੱਚ ਹੁੰਦੀ। ਜਿਹੜੇ ਬੰਦੇ ਦੀ ਕਰਤੂਤ ਹੀ ਡਿੱਗੀ ਹੋਈ ਬਣੇਗਾ ਕੀ? ਪ੍ਰੇਤ ਦੇ ਅਰਥ ਨੇ ਜਿਸ ਮਨੁੱਖ ਨੂੰ ਕੁਦਰਤ ਨੇ ਇਨਕਾਰ ਕਰ ਦਿੱਤਾ ਜਨਮ ਦੇਣ ਤੋਂ, ਇੰਨਾ ਵਜ਼ਨ ਵੱਧ ਗਿਆ ਉਹਦਾ। ਤਾਂ ਇਹ ਸੁਚੇਤ ਕਰ ਰਹੇ ਨੇ ਵੀ ਤੂੰ ਚਿੰਤਨ ਵੇਖ ਕੇ ਕਰੀ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ, ਅੰਤ ਕਾਲ ਜੋ ਇਸਤਰੀ ਸਿਮਰੈ। ਜਿਹੜਾ ਮਨੁੱਖ ਬਹੁਤਾ ਸਿਮਰਨ ਇਸਤਰੀ ਵਿੱਚ ਰੱਖਦਾ ਹੈ ਜਾਂ ਇਸਤਰੀ ਮਨੁੱਖ ਵਿੱਚ ਰੱਖਦੀ ਹੈ, ਵੇਸ਼ਵਾ ਜੋਨ ਵੱਲ ਵੱਲ ਉਤਰੈ, ਉਹਦੇ ਜੀਵਨ ਵਿੱਚ ਵੇਸ਼ਵਾ ਦੀ ਧਾਰੀ ਬਣ ਜਾਂਦੀ ਹੈ, ਉਹ ਵੇਸ਼ਵਾਗ੍ਰਸਤ ਹੋ ਜਾਂਦਾ ਹੈ। ਇਹ ਚਾਰ ਚੀਜ਼ਾਂ ਕਹਿ ਕੇ ਨਾ ਹੁਣ ਦੋ ਤੁਕਾਂ ਜਿਹੜੀਆਂ ਆਪਣੇ ਕੰਮ ਆਉਣ ਵਾਲੀਆਂ ਪੋਜ਼ਿਟਿਵ ਨੇ ਉਹ ਵੀ ਕਵਾਂ। ਇੱਥੇ ਭਗਤ ਜੀ ਰਹਾਓ ਦੀ ਤੁਕ ਵਿੱਚ ਕਹਿੰਦੇ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਇਹ ਬਾਈ ਦੇ ਅਰਥ ਨੇ ਭੈਣ, ਭੈਣ ਦਾ ਅਰਥ ਹੈ ਸਤ ਸੰਗੀ, ਹੇ ਸਤ ਸੰਗਣ ਭੈਣ, ਹੇ ਗੁਰਮੁਖ। ਭਗਤ ਜੀ ਕਹਿ ਰਹੇ ਨੇ ਤੂੰ ਆਪਣੇ ਚੇਤੇ ਵਿੱਚ ਵਾਹਿਗੁਰੂ ਤੋਂ ਬਿਨਾਂ ਬਹੁਤਾ ਥਾਂ ਨਾ ਕਿਸੇ ਨੂੰ ਦਿਆ ਕਰ, ਚੇਤਾ ਤਾਂ ਕਰਨਾ ਹੀ ਪੈਂਦਾ, ਵਿਚਾਰਨਾ ਤਾਂ ਪੈਂਦਾ। ਅਸੀਂ ਕਹਾਂਗੇ ਹੁਣ ਸੰਸਾਰ ਬਾਰੇ ਵਿਚਾਰੀਏ ਨਾ, ਸਕੀਮ ਨਾ ਬਣਾਈਏ, ਕੰਮ ਕਿਵੇਂ ਹੋਏਗਾ? ਗੱਲ ਠੀਕ ਹੈ, ਪਰ ਗੁਰੂ ਸਾਹਿਬ ਕਹਿੰਦੇ ਟਾਈਮ ਰੱਖ, ਤੂੰ ਕਾਰੋਬਾਰ ਬਾਰੇ ਵੀ ਸੋਚਣਾ ਉਹਦਾ ਵਕਤ ਰੱਖ, ਜਿੰਨਾ ਕੁ ਤੂੰ ਸੋਚਣਾ ਫੈਸਲਾ ਲੈ, ਘੰਟਾ ਕਰ ਲੈ, ਅੱਧਾ ਕਰ ਲੈ, ਉਹਦੇ ਤੋਂ ਬਾਅਦ ਉਹ ਕਿਤਾਬ ਨੂੰ ਬੰਦ ਕਰ ਦੇ, ਕਿਉਂਕਿ ਉਹ ਸੌਦਾ ਬਹੁਤ ਮਹਿੰਗਾ ਹੈ, ਅੰਦਰ ਸਾਡੇ ਟਿਕਾ ਨਹੀਂ ਆਏਗਾ ਇਸ ਤਰ੍ਹਾਂ। ਇਸ ਕਰਕੇ ਅਖੀਰ 'ਤੇ ਕਿਹਾ ਕਿ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤਾਂਬਰ ਵਾਂਕੈ ਹਿਰਦੈ ਵਸੈ। ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਚਿੰਤਨ ਕੀਤਾ, ਨਾਮ ਜਪਿਆ, ਉਸ ਮਿੱਠ ਬਿਲ ਬੋਲੜੇ ਵਾਹਿਗੁਰੂ ਨਾਲ ਪ੍ਰੀਤ ਪਾਈ, ਉਹਨੂੰ ਕੀ ਮਿਲਿਆ? ਅਖੀਰ ਦੇ ਵਕਤ ਮੁਕਤ ਹੋ ਗਿਆ। ਮੁਕਤ ਦਾ ਅਰਥ ਸਾਰੇ ਬੰਧਨ ਉਹਦੇ ਟੁੱਟ ਗਏ, ਸਦੀਵ ਜੀਵਨ ਮਿਲ ਗਿਆ, ਅਸਥਿਰ ਹੋ ਗਿਆ। ਤਾਂ ਉਹਦਾ ਚਿੰਤਨ ਕਰਨ ਦੀ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਅੱਜ ਸਤਿਗੁਰੂ ਕਹਿ ਰਹੇ ਨੇ, ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ। ਮੱਘਰ ਦਾ ਮਹੀਨਾ ਉਹਨਾਂ ਵਾਸਤੇ ਬਹੁਤ ਭਲਾ ਚੰਗਾ ਹੈ ਜਿਹੜੇ ਗੁਰਬਾਣੀ ਰਾਹੀਂ ਪਰਮਾਤਮਾ ਦੇ ਹਰ ਗੁਣ ਦਾ ਮਤਲਬ ਹੈ ਪਰਮਾਤਮਾ ਦੇ ਸੁਭਾਅ ਨੂੰ, ਅੰਕ ਦਾ ਅਰਥ ਹਿਰਦੈ, ਸਮਾਵੇ ਯਾਦ ਕਰ ਕਰਕੇ, ਜਪ ਕਰ ਕਰਕੇ ਆਪਣੇ ਪਰਮਾਤਮਾ ਦੇ ਗੁਣਾਂ ਦਾ, ਗੁਰਬਾਣੀ ਦਾ ਜਪ ਕਰ ਕਰਕੇ ਉਹਦੇ ਗੁਣਾਂ ਨੂੰ, ਉਹਦੇ ਸੁਭਾਅ ਨੂੰ ਆਪਣੇ ਅੰਦਰ ਖਿੱਚ ਲੈਂਦੇ ਨੇ। ਅਤੇ ਇੱਕ ਸੁਭਾਅ ਮੈਂ ਉਹ ਸਾਂਝਾ ਕਰਨ ਲੱਗਾ ਸੀ, ਅੱਗੇ ਚਲਾ ਗਿਆ ਸੀ। ਉਹਦਾ ਇੱਕ ਸੁਭਾਅ ਹੈ ਕਿ ਜਦੋਂ ਜਪੇਗਾ ਕੋਈ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਪਰਮਾਤਮਾ ਦਾ ਇੱਕ ਸੁਭਾਅ ਹੈ ਕਿ ਕੋਈ ਮਨੁੱਖ ਕਿੰਨਾ ਵੀ ਪਤਿਤ ਹੋ ਜਾਏ, ਕਿੰਨਾ ਵੀ ਪਾਪੀ ਹੋ ਜਾਏ, ਸੰਭਲ ਦਾ ਅਰਥ ਹੈ ਪਰਤਾਵਾ ਲੈ ਕੇ ਵੇਖਣਾ, ਵਾਰ ਵਾਰ ਤੰਗ ਕਰਨਾ ਆਪਣੇ ਮਾਤਾ ਪਿਤਾ ਨੂੰ, ਪਰ ਉਹ ਕਦੀ ਕੌੜੇ ਨਹੀਂ ਬੋਲਦੇ। ਹਉ ਸੰਭਲ ਥੱਕੀ, ਗੁਰੂ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਦੂਰ ਜਾ ਕੇ, ਉਹਦੇ ਤੋਂ ਉਲਟ ਚੱਲ ਚੱਲ ਕੇ ਥੱਕ ਗਿਆ, ਪਰ ਜਦੋਂ ਮੈਂ ਪਰਤ ਕੇ ਉਹਦੇ ਕੋਲ ਆਇਆ ਨਾ, ਉਹ ਕਦੇ ਨਾ ਬੋਲੇ ਕੌੜਾ, ਉਹ ਫਿਰ ਵੀ ਕੌੜਾ ਨਹੀਂ ਬੋਲਦਾ। ਉਹ ਕਹਿੰਦਾ ਆ ਅਜੇ ਵੀ ਮੈਂ ਤੈਨੂੰ ਸੁਧਾਰ ਦਿਆਂਗਾ, ਅਜੇ ਵੀ ਮੈਂ ਤੈਨੂੰ ਰਾਹ ਦੇ ਦਿਆਂਗਾ। ਇਹ ਪਰਮਾਤਮਾ ਦਾ ਸੁਭਾਅ ਹੈ, ਉਹ ਹਮੇਸ਼ਾ ਉਹਨਾਂ ਦਾ ਧਿਆਨ ਬਹੁਤੇ ਰੱਖਦਾ ਜਿਹੜੇ ਭਟਕ ਜਾਂਦੇ ਨੇ। ਈਸਾਈਅਤ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ ਕਿ ਬਾਈਬਲ ਦੇ ਵਿੱਚੋਂ ਹਵਾਲਾ ਲਿਆ ਉਹਨਾਂ ਨੇ। ਈਸਾ ਨੇ ਕਿਹਾ, ਉਹਨੇ ਕਹਾਣੀ ਲਿਖੀ ਹੈ, ਉਹਨੇ ਕਿਹਾ ਮੈਂ ਪੁੰਨੀਆਂ ਨਾਲੋਂ ਆਪਣੇ ਪਾਪੀ ਭਗਤਾਂ ਨੂੰ ਬਹੁਤ ਪਿਆਰ ਕਰਨਾ। ਬੜੀ ਅਨੋਖੀ ਗੱਲ ਹੈ, ਜਿਹੜੇ ਮੇਰੇ ਤੋਂ ਦੂਰ ਨੇ ਮੈਂ ਉਹਨਾਂ ਨੂੰ ਬਹੁਤਾ ਪਿਆਰ ਕਰਨਾ। ਤਾਂ ਜਿਹੜੇ ਨੇੜੇ ਰਹਿਣ ਵਾਲੇ ਸਨ ਉੱਠ ਕੇ ਖੜ੍ਹੇ ਹੋ ਗਏ, ਕੁਦਰਤੀ ਤੌਰ ਸੀ। ਉਹਨਾਂ ਕਿਹਾ ਵੀ ਫਿਰ ਅਸੀਂ ਤੁਹਾਡੇ ਨੇੜੇ ਰਹਿੰਦੇ ਹਾਂ, ਅਸੀਂ ਤੁਹਾਡਾ ਹੁਕਮ ਮੰਨਦੇ ਹਾਂ। ਇਹਦਾ ਮਤਲਬ ਵੀ ਦੂਰ ਹੋਣ ਵਿੱਚ ਫਾਇਦਾ, ਵੀ ਜਿਹੜੇ ਨਹੀਂ ਹੁਕਮ ਮੰਨਦੇ ਉਹਨਾਂ ਨੂੰ ਜ਼ਿਆਦਾ ਪਿਆਰ ਕਰ ਦਿਓ, ਉਹਨਾਂ ਨੂੰ ਬਹੁਤਾ ਪਿਆਰ ਕਰ ਦਿਓ। ਉਹਨਾਂ ਨੇ ਫਿਰ ਇੱਕ ਕਹਾਣੀ ਲਿਖੀ, ਉੱਥੇ ਕਹਿਣ ਲੱਗੇ ਉਹਨਾਂ ਨੂੰ ਪਿਆਰ ਇਸ ਕਰਕੇ ਨਹੀਂ ਕਰਦਾ ਕਿ ਉਹ ਚੰਗੇ ਬੜੇ ਨੇ, ਪਿਆਰ ਇਸ ਕਰਕੇ ਕਰਨਾ ਵੀ ਮੇਰਾ ਮੋਹ ਉਹਨਾਂ ਨਾਲੇ ਵੀ ਕਿਤੇ ਭਟਕ ਨਾ ਜਾਣ। ਉਹਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਭੇਡਾਂ ਵਾਲਾ ਭੇਡਾਂ ਚਾਰ ਰਿਹਾ ਸੀ, ਰਾਤ ਪਈ, ਉਜਾੜ ਜੰਗਲ ਵਿੱਚ ਉਹਨੇ ਭੇਡਾਂ ਇਕੱਠੀਆਂ ਕਰਕੇ ਬਿਠਾ ਦਿੱਤੀਆਂ। ਪਹਿਲਾਂ ਇਆਲੀ ਇਸ ਤਰ੍ਹਾਂ ਕਰਦੇ ਸਨ, ਭੇਡਾਂ ਬਿਠਾ ਦਿੱਤੀਆਂ, ਸਾਰੀਆਂ ਭੇਡਾਂ ਬਹਿ ਗਈਆਂ, ਬੈਠ ਕੇ ਉਹ ਵੀ ਇੱਕ ਸਾਈਡ 'ਤੇ ਜੇ ਬੈਠਾ ਸੀ, ਅਤੇ ਇੱਕ ਭੇਡ ਜਿਹੜੀ ਉਹਨਾਂ ਵਿੱਚੋਂ ਛਾਲ ਮਾਰ ਕੇ ਝਾੜੀਆਂ ਵਿੱਚ ਦੌੜ ਗਈ। ਜੰਗਲ ਵਿੱਚ ਹਨੇਰਾ ਸੀ। ਈਸਾ ਨੇ ਕਿਹਾ ਵੀ ਵੇਖੋ ਉਹ ਬੰਦਾ ਸਾਰੀਆਂ ਭੇਡਾਂ ਨੂੰ ਛੱਡ ਕੇ ਜਿਹੜੀਆਂ ਉਹਦੇ ਕੋਲ ਸਨ ਉਸ ਭੇਡ ਨੂੰ ਲੱਭਣ ਗਿਆ ਜਿਹੜੀ ਝਾੜੀਆਂ ਵਿੱਚ ਗੁਆਚ ਗਈ ਸੀ, ਦੂਰ ਚਲੀ ਗਈ ਸੀ। ਉਹਨੂੰ ਝਾੜੀਆਂ ਵਿੱਚੋਂ ਜਾ ਕੇ ਲੱਭ ਕੇ ਆਪਣੇ ਮੋਢੇ 'ਤੇ ਚੁੱਕ ਕੇ ਲਿਆਇਆ, ਮੋਢੇ 'ਤੇ ਚੁੱਕ ਕੇ ਲਿਆ ਕੇ ਉਹਨੇ ਉਹਨਾਂ ਭੇਡਾਂ ਦੇ ਵਿੱਚ ਰੱਖਿਆ। ਉਹਨੇ ਕਿਹਾ ਵੀ ਜੇ ਉਸ ਭੇਡ ਨੂੰ ਨਾ ਲੈਣ ਜਾਂਦਾ ਉਹ ਦੂਰ ਚਲੀ ਜਾਂਦੀ। ਇਸ ਤਰ੍ਹਾਂ ਪਰਮਾਤਮਾ ਜਿਹੜੇ ਲੋਕ ਭਟਕ ਜਾਂਦੇ ਨੇ, ਗੁਰੂ ਜਿਹੜੇ ਲੋਕ ਗੁਰੂ ਕੋਲੋਂ ਭਟਕ ਜਾਂਦੇ ਨੇ, ਦੂਰ ਚਲੇ ਜਾਂਦੇ ਨੇ, ਉਹਨਾਂ ਨੂੰ ਲੱਭਣ ਵਾਸਤੇ ਜਾਂਦਾ ਹੈ, ਉਹਨਾਂ ਨੂੰ ਵਾਪਸ ਲਿਆਉਣ ਲਈ ਜਾਂਦਾ ਹੈ। ਤਾਂ ਉਹਨਾਂ ਨਾਲ ਸਨੇਹ ਕਰਦਾ, ਤਾਂ ਉਹਨਾਂ ਨਾਲ ਪਿਆਰ ਕਰਦਾ ਹੈ ਕਿ ਉਹ ਕਿਤੇ ਬਹੁਤੀ ਦੂਰ ਨਾ ਚਲੇ ਜਾਣ, ਬਹੁਤਾ ਜ਼ਿਆਦਾ ਨਾ ਚਲੇ ਜਾਣ। ਜਿਵੇਂ ਕਿ ਤੁਸੀਂ ਇਤਿਹਾਸ ਵਿੱਚ ਵੇਖਦੇ ਹੋ, ਹੁਣ ਅੱਜ ਵਕਤ ਨਹੀਂ, ਸਮਾਪਤੀ 'ਤੇ ਨੇੜੇ ਸਮਾਂ ਆ ਗਿਆ, ਭਾਈ ਮਾਨ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਨਾਂ ਕਰਕੇ ਚਲੇ ਗਏ ਸਨ, ਵਿਦਾਵਾ ਸੀ, ਪਰ ਉਹਨਾਂ ਨੇ ਜਾ ਕੇ ਵਿਦਾਵਾ ਪਾੜਿਆ। ਕੱਲ੍ਹ ਯਤਨ ਕਰਾਂਗੇ ਇਸ ਸਾਰੀ ਚੀਜ਼ ਨੂੰ ਕਹਿਣ ਦਾ, 10 ਮਿੰਟਾਂ ਦਾ ਸਮਾਂ ਚਾਹੀਦਾ ਕਿ ਗੁਰੂ ਉਹਨਾਂ ਨੂੰ ਵਾਪਸ ਖਿੱਚਦਾ ਜਿਹੜੇ ਦੂਰ ਚਲੇ ਗਏ, ਉਹਨਾਂ ਦਾ ਵੀ ਪਿੱਛਾ ਕਰਦਾ, ਉਹਨਾਂ ਨੂੰ ਵੀ ਵਾਪਸ ਲਿਆਉਂਦਾ। ਇੱਥੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਜੀ, ਹਰ ਗੁਣ ਅੰਕ ਸਮਾਵੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰਕੇ ਆਪਣੇ ਹਿਰਦੇ ਵਿੱਚ ਉਹਦਾ ਸੁਭਾਅ ਪੈਦਾ ਕਰ ਲੈਂਦੇ ਨੇ, ਆਪਣੇ ਗੁਰੂ ਵਰਗਾ ਸੁਭਾਅ ਉਹਨਾਂ ਦੇ ਅੰਦਰ ਇੱਕ ਥਾਂ ਬਣ ਜਾਂਦੀ ਹੈ, ਇੱਕ ਸਰੂਪ ਬਣ ਜਾਂਦਾ, ਇੱਕ ਤਸਵੀਰ ਬਣ ਜਾਂਦੀ। ਉਹ ਆਪ ਨਹੀਂ ਰਹਿੰਦੇ, ਉਹਨਾਂ ਦਾ ਸੁਭਾਅ ਉਹਨਾਂ ਦੇ ਰੱਬ ਦਾ ਸੁਭਾਅ ਹੋ ਜਾਂਦਾ ਹੈ, ਅਤੇ ਫਿਰ ਉਸ ਸੁਭਾਅ ਦੇ ਕੇਂਦਰ ਉੱਤੇ ਧਿਆਨ ਟਿਕਾਉਂਦੇ ਨੇ। ਇਹ ਇੱਕ ਪੂਰਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿ ਸਿਮਰਨ ਕਰਨ ਵਾਲੇ ਦੇ ਅੰਦਰ ਹੀ ਇੱਕ ਕੇਂਦਰ ਬਣ ਜਾਂਦਾ ਹੈ, ਉਹਨੂੰ ਬਾਹਰ ਕਿਸੇ ਚੀਜ਼ ਦੇ ਧਿਆਨ ਦੀ ਲੋੜ ਹੀ ਨਹੀਂ ਰਹਿੰਦੀ। ਉਹਨੂੰ ਕਹਿ ਰਹੇ ਨੇ ਅੱਜ ਹਰ ਗੁਣ ਅੰਕ ਸਮਾਵੇ। ਜਿਉਂ ਜਿਉਂ ਸਿਮਰਨ ਕਰਨ ਵਾਲਾ ਪਰਮਾਤਮਾ ਦੇ ਗੁਣ ਅੰਦਰ ਧਾਰੀ ਕਰੀ ਜਾਂਦਾ ਹੈ, ਉਹਨੂੰ ਕਿਸੇ ਦੇ ਧਿਆਨ ਦੀ ਲੋੜ ਨਹੀਂ ਪੈਂਦੀ, ਉਹਦਾ ਧਿਆਨ ਆਪਣੇ ਉੱਤੇ ਆ ਕੇ ਖੜਾ ਹੋ ਜਾਂਦਾ ਹੈ, ਕਿਉਂਕਿ ਉਹਦਾ ਮਾਲਕ ਉੱਥੇ ਵੱਸ ਗਿਆ, ਉੱਥੇ ਟਿਕਿਆ ਰਹਿੰਦਾ, ਉਹਦੀ ਪਰਿਕਰਮਾ ਕਰੀ ਜਾਂਦਾ ਹੈ। ਔਰ ਇਹਨੂੰ ਹੋਰ ਸਪਸ਼ਟ ਕਰਦੀ ਬਾਣੀ, ਸੁਖਮਣੀ ਸਾਹਿਬ ਪੜ੍ਹੋਗੇ, ਆਪਸ ਕਹੋ ਆਪੇ ਆਦੇਸ਼, ਆਪਣੇ ਆਪ ਨੂੰ ਆਪ ਨਮਸਕਾਰ ਕਰਨੀ। ਇਹ ਵਿਸ਼ਾ ਆਪਾਂ ਕੱਲ੍ਹ ਲਵਾਂਗੇ, ਹੁਣ ਸਮੇਂ ਦੀ ਸਮਾਪਤੀ ਆਓ, ਬਾਕੀ ਦੇ ਮਿੰਟ ਆਪਾਂ ਗੁਰੂ ਸ਼ਬਦ ਦਾ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰੀ ਬੋਲਣ ਦਾ ਯਤਨ ਕਰਨਾ।
ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ, 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 ਵਾਹਿਗੁਰੂ।
ਇਹ ਮਾਰਗ ਸਤਿਗੁਰਾਂ ਨੇ ਦਰਸਾਇਆ ਹੈ ਕਿ ਹਰ ਰੋਜ਼ ਹਰ ਇੱਕ ਮਨੁੱਖ ਇਸ ਦਾਤ ਦੀ ਵਰਤੋਂ ਕਰੇ ਔਰ ਜੀਵਨ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪਰਿਵਾਰ ਨੂੰ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।